ਫੀਵਰ ਬਾਰੇ ਆਪਾਂ ਗੱਲਬਾਤ ਕਰਨੀ ਹੈ ਜੀ।
ਹਾਂਜੀ,
ਬੜੀ ਕਾਮਨ ਇਹ ਚੀਜ਼ ਹੈਗੀ ਆ, ਬੱਚਿਆਂ ਨੂੰ ਬੁਖਾਰ ਕਈ ਵਾਰੀ ਕਿਸੇ ਕਾਰਨ ਤੋਂ ਚੜ੍ਹਦਾ, ਕਈ ਵਾਰੀ ਬੇਕਾਰਨ ਹੀ ਬੁਖਾਰ ਚੜ੍ਹ ਜਾਂਦਾ, ਹੈ ਨਾ ਜੀ। ਸੋ ਪਹਿਲਾਂ ਇਹ ਦੱਸੋ ਕਿ ਫੀਵਰ ਚੈੱਕ ਕਦੋਂ ਕੀਤਾ ਜਾਵੇ?
ਸੋ ਮੈਂ ਇਹ ਸੋਚਦੀ ਹੁੰਦੀ ਹਾਂ ਤਾਂ ਫੀਵਰ ਉਦੋਂ ਚੈੱਕ ਕਰਨਾ ਚਾਹੀਦਾ ਜਦੋਂ ਬੱਚਾ ਤੁਹਾਨੂੰ ਆਪ ਨੂੰ ਬਿਮਾਰ ਲੱਗਦਾ, ਜਿਵੇਂ ਖੰਘ ਹੋਵੇ ਜਾਂ ਬੱਚੇ ਨੂੰ ਰਨੀ ਨੋਜ਼ ਆਪਾਂ ਕਹਿ ਦਿੰਦੇ ਹਾਂ ਹੋ ਜਾਂਦਾ ਆ, ਜਾਂ ਕਿਤੇ ਉਲਟੀਆਂ ਲੱਗ ਜਾਣ, ਜਾਂ ਬੱਚਾ ਜਿਵੇਂ ਉੱਠ ਹੀ ਨਹੀਂ ਰਿਹਾ ਹੈਗਾ, ਨੀਂਦ ਜਾ ਰਿਹਾ ਆ ਰਹੀ ਆ, ਨੋਟ ਐਕਟਿੰਗ ਐਜ਼ ਦਾ ਚਾਈਲਡ ਟਿਪਿਕਲੀ ਬਿਹੇਵ, ਜਿਵੇਂ ਯੂਜੁਅਲੀ ਬੱਚਾ ਬਿਹੇਵ ਕਰਦਾ ਉਹ ਨਹੀਂ ਕਰ ਰਿਹਾ, ਤਾਂ ਟੈਂਪਰੇਚਰ ਲੈਣ ਦੇ ਵਿੱਚ ਕੋਈ ਹਰਜ ਨਹੀਂ ਰਹਿ ਰਿਹਾ।
ਹਾਂਜੀ, ਸੋ ਫਿਰ ਉਦੋਂ ਚੈੱਕ ਕਰੋ,
ਬਿਲਕੁਲ
ਹੋ ਸਕਦਾ ਵੀ ਕੋਈ ਨਾ ਕੋਈ ਪ੍ਰੋਬਲਮ ਹੋਵੇ।
ਹਾਂਜੀ,
ਓਕੇ, ਜੇ ਬੱਚੇ ਨੂੰ ਬੁਖਾਰ ਚੜ੍ਹ ਗਿਆ ਜੀ,
ਹਾਂਜੀ,
ਕੀ ਇਹਨੂੰ ਡੇਂਜਰਸ ਮੰਨਿਆ ਜਾਂਦਾ? ਇਜ਼ ਇਟ ਅ ਡੇਂਜਰਸ ਆਈ ਵੁੱਡ ਸੇ ਇਲਨੈਸ?
ਸੋ ਇਹ ਬਹੁਤ ਵਧੀਆ ਕੁਐਸਚਨ, ਬਿਕੋਜ਼ ਆਪਾਂ ਨੂੰ ਲੱਗਦਾ ਤਾਂ ਬੁਖਾਰ ਬਹੁਤ ਜਿਵੇਂ ਡੇਂਜਰਸ ਚੀਜ਼ ਹੈਗੀ ਆ, ਇਹ ਡੇਂਜਰਸ ਨਹੀਂ ਹੈਗੀ। ਬੁਖਾਰ ਆਪਦੇ ਆਪ ਦੇ ਵਿੱਚ ਆਪਾਂ ਨੂੰ ਦੱਸ ਰਿਹਾ ਤਾਂ ਬੋਡੀ ਇਜ਼ ਵਰਕ ਕਰ ਰਹੀ ਹੈਗੀ ਹੈ ਕੋਈ ਨਾ ਕੋਈ ਚੀਜ਼ ਨੂੰ, ਜਾਂ ਤਾਂ ਫਾਈਟ ਕਰਨ ਲਈ, ਜਾਂ ਬਿਮਾਰੀ ਹੋਵੇ ਜਾਂ ਇਨਫੈਕਸ਼ਨ ਹੋਵੇ ਉਹਨੂੰ ਫਾਈਟ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਸੋ ਬੁਖਾਰ ਆਪਦੇ ਆਪ ਦੇ ਵਿੱਚ ਡੇਂਜਰਸ ਨਹੀਂ ਹੈਗਾ, ਉਹਦੀ ਦਾ ਇਲਾਜ ਹੈਗਾ। ਇਹ ਆਪਾਂ ਨੂੰ ਦੇਖਣਾ ਪੈਂਦਾ ਤਾਂ ਇਹ ਜਿਹੜਾ ਬੁਖਾਰ ਆ ਇਹ ਹੈਗਾ ਆ ਸੀਰੀਅਸ ਬੁਖਾਰ ਹੈਗਾ ਜਾਂ ਆਮ ਬੁਖਾਰ ਹੈਗਾ। ਸੋ ਇੱਦਾਂ ਆਪਾਂ ਕੈਟਾਗਰਾਈਜ਼ ਕਰ ਦਿੰਦੇ ਹਾਂ, ਐਜ਼ ਇਨ ਇਸ ਜਿਹੜਾ ਬੁਖਾਰ ਹੈ ਇਹ ਆਪੇ ਉੱਤਰ ਜੂਗਾ, ਜਾਂ ਇਹਨੂੰ ਹੋਰ ਲੋੜ ਹੈਗੀ ਆ ਕਿਸੇ ਡਾਕਟਰ ਦੀ ਜਾਂ ਕਲੀਨਿਕ ਜਾਣ ਲਈ।
ਓਕੇ, ਕਿਵੇਂ ਪਤਾ ਲੱਗੇ ਜੀ ਵੀ ਆਪੇ ਉੱਤਰ ਜੂਗਾ ਜਾਂ ਡਾਕਟਰ ਕੋਲ ਜਾਣਾ ਚਾਹੀਦਾ?
ਇਹ ਆਪਾਂ ਜਦੋਂ ਆਪਾਂ ਨੂੰ ਦੇਖਣਾ ਪੈਂਦਾ ਤਾਂ ਪਹਿਲਾਂ ਇਹ ਆਪਾਂ ਨੂੰ ਸੋਰਟ ਕਰਨਾ ਪੈਂਦਾ, ਤਾਂ ਪਹਿਲਾਂ ਆਪਾਂ ਕਿਹੜੀ ਕਿੰਨਾ ਕੁ ਚਿਰ ਬੁਖਾਰ ਚੱਲ ਰਿਹਾ, ਬੱਚੇ ਦੀ ਏਜ ਕੀ ਹੈਗੀ ਆ। ਸੋ ਇਹ ਚੀਜ਼ਾਂ 'ਚ ਆਪਾਂ ਨੂੰ ਕੈਟਾਗਰਾਈਜ਼ ਕਰਨਾ ਪੈਂਦਾ ਆ। ਸੋ ਜੇ ਆਪਾਂ ਛੋਟਾ ਬੱਚਾ ਦੇਖੀਏ, ਜਿਹੜਾ ਬੱਚਾ 3 ਮਹੀਨਿਆਂ ਤੋਂ ਛੋਟਾ ਹੈਗਾ ਆ, ਉਸ ਬੱਚੇ ਨੂੰ ਜੇ ਬੁਖਾਰ ਹੁੰਦਾ 38°C ਤੋਂ ਵੱਧ ਜਾਂ 100.4 ਤੋਂ ਵੱਧ ਫੀਵਰ ਹੋ ਜਾਂਦਾ। ਸੋ ਇੱਕ ਤਾਂ ਜਿਹੜਾ ਥਰਮਾਮੀਟਰ ਹੁੰਦਾ ਉਹਦੇ 2 ਨੰਬਰ ਹੋ ਸਕਦੇ ਨੇ, ਸੈਲਸੀਅਸ ਦੇ ਵਿੱਚ ਹੋ ਸਕਦਾ ਜਾਂ ਫੈਰਨਹਾਈਟ ਦੇ ਵਿੱਚ। ਜੇ ਸੈਲਸੀਅਸ ਦੇ ਵਿੱਚ ਹੈ ਤਾਂ ਛੋਟਾ ਬੱਚਾ 0 ਤੋਂ 3 ਮਹੀਨਿਆਂ ਤੋਂ ਛੋਟਾ, ਉਸ ਬੱਚੇ ਨੂੰ 38° ਜਾਂ 100.4 ਤੋਂ ਵੱਧ, 100.4 ਤੋਂ ਵੱਧ ਬੁਖਾਰ ਹੁੰਦਾ ਆ, ਉਹ ਬੁਖਾਰ ਬਹੁਤ ਵਾਰੀ ਸਮਾਂ 3 ਮਹੀਨਿਆਂ ਤੋਂ ਛੋਟਾ ਬੱਚਾ,
ਅੱਛਾ,
ਉਹਦੇ ਲਈ ਅਰਜੈਂਟਲੀ ਪੇਰੈਂਟਸ ਨੂੰ ਜਾਣਾ ਚਾਹੀਦਾ, ਜਾਂ ਤਾਂ ਐਮਰਜੈਂਸੀ ਜਾਣ, ਜਾਂ ਜਿਹੜਾ ਡਾਕਟਰ ਓਨੈਸਟਲੀ ਜੇ ਪੁੱਛਿਆ ਜਾਵੇ ਤਾਂ ਜਿਹੜਾ ਬੱਚਾ 3 ਮਹੀਨਿਆਂ ਤੋਂ ਛੋਟਾ ਜੇ ਅਸਲੀ ਬੁਖਾਰ ਆ, ਸਹੀ ਤਰ੍ਹਾਂ ਚੈੱਕ ਕੀਤਾ ਹੋਇਆ ਅਤੇ ਉਹ ਬੁਖਾਰ ਹੈਗਾ ਆ, ਉਹ ਬੱਚੇ ਨੂੰ ਐਮਰਜੈਂਸੀ ਰੂਮ ਜਾਣਾ ਚਾਹੀਦਾ ਹੈਗਾ। ਜਿਹੜੇ ਬੱਚੇ ਵੱਡੇ ਹੋ ਜਾਂਦੇ ਹੈਗੇ ਨੇ ਉਹਨਾਂ ਦੀ ਆਪਾਂ ਥੋੜ੍ਹੀ ਜਿਹੀ ਐਂਡ ਦੇ ਵਿੱਚ ਗੱਲ ਕਰਦੇ ਹਾਂ। ਪਹਿਲਾਂ ਆਪਾਂ ਇਹ ਦੇਖ ਲੈਂਦੇ ਬੁਖਾਰ ਆਪਾਂ ਕਿਵੇਂ ਦੇਖੀਦਾ ਆ, ਕਿਹੜਾ ਬੁਖਾਰ ਵਰੀਸਮ ਹੈਗਾ ਆ,
ਉਹਦੀ ਗੱਲਾਂ ਦੱਸੋ ਪਲੀਜ਼।
ਹਾਂਜੀ, ਸੋ ਆਪਾਂ ਇਹ ਕਹਿ ਦਿੰਦੇ ਹੁਣ ਜੇ ਆਪਾਂ ਇੱਕ ਜੀ ਆਪਾਂ 3 ਮਹੀਨੇ ਤੋਂ ਛੋਟਾ ਬੱਚਾ ਕਹਿਤਾ, ਜਿਹੜੇ 3 ਮਹੀਨੇ ਤੋਂ ਵੱਡੇ ਨੇ ਬੱਚੇ ਉਹਨਾਂ ਨੂੰ ਮੈਂ ਕਹਿ ਦਿੰਦੀ ਹੁੰਦੀ ਹਾਂ ਤਾਂ ਟੈਕਨੀਕਲੀ ਬੁਖਾਰ ਹੁੰਦਾ 38.5 ਜਾਂ 101.4, ਠੀਕ ਹੈ, ਉਸ ਤੋਂ ਵੱਧ। ਪਰ 38.5 ਜੇ 2-3 ਸਾਲ ਦਾ ਬੱਚਾ ਹੈਗਾ, ਉਹਨੂੰ ਤਾਂ ਰੋਜ਼ ਬੁਖਾਰ ਹੋ ਜਾਂਦਾ, ਕਦੇ ਕਦੇ 2-3 ਦਿਨਾਂ ਬਾਅਦ ਹੋ ਜਾਂਦਾ, ਜਾਂ ਸਕੂਲ ਜਾ ਕੇ ਕੋਈ ਹੋਰ ਨਾ ਕੋਈ ਹੋਰ ਬਿਮਾਰੀ ਲੈ ਆਉਂਦੇ। ਸੋ ਉਹਦਾ ਮੈਂ ਇੰਨਾ ਫਿਕਰ ਨਹੀਂ ਕਰਦੀ ਹੈਗੀ, ਅਨਲੈਸ ਜਿਹੜਾ ਬੁਖਾਰ ਆ 5 ਦਿਨਾਂ ਤੋਂ ਉੱਤਰਦਾ ਹੀ ਨਹੀਂ ਹੈਗਾ, ਜਾਂ ਬੁਖਾਰ ਜਿਹੜਾ ਹੈਗਾ ਆ ਬੱਚੇ ਜਦੋਂ ਆਪਾਂ ਟਾਇਲਨੋਲ ਦਿੰਦੇ ਹੈਗੇ ਜਾਂ ਐਡਵਲ ਦਿੰਦੇ ਹੈਗੇ ਬੁਖਾਰ ਉੱਤਰਨ ਲਈ, ਉੱਤਰਦਾ ਹੀ ਨਹੀਂ ਹੈਗਾ, ਜਾਂ ਬੱਚਾ ਜਿਹੜਾ ਹੈਗਾ ਕੁਛ ਪੀ ਨਹੀਂ ਰਿਹਾ ਹੈਗਾ, ਜਦੋਂ ਤੁਸੀਂ ਟਾਇਲਨੋਲ ਦਿੰਦੇ ਵੀ ਹੈ ਤਾਂ ਬੱਚਾ ਉੱਠ ਨਹੀਂ ਰਿਹਾ ਹੈਗਾ, ਉਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਵਰੀਸਮ ਹੋ ਜਾਂਦੀਆਂ ਹੈਗੀਆਂ ਨੇ। ਸੋ ਮੈਂ ਔਲਵੇਜ਼ ਕਹਿੰਦੀ ਹੁੰਦੀ ਹਾਂ ਅਤੇ ਜਦੋਂ ਬੱਚਾ 2 ਸਾਲ ਤੋਂ ਵੱਡਾ ਹੋ ਜਾਂਦਾ, ਜਾਂ ਐਕਚੁਲੀ ਈਵਨ 1 ਸਾਲ ਤੋਂ ਵੀ ਵੱਡਾ ਹੋ ਜਾਂਦਾ, ਜਦੋਂ ਬੁਖਾਰ 39 ਤੋਂ ਵੱਧ ਆ, ਉਦੋਂ ਆਪਾਂ ਨੂੰ ਥੋੜ੍ਹਾ ਜਿਹਾ ਦੇਖਣਾ ਚਾਹੀਦਾ। ਪਰ ਉਹ ਵੀ ਬੁਖਾਰ ਜਿਹੜਾ ਹੁੰਦਾ ਜੇ ਟਾਇਲਨੋਲ ਦੇ ਨਾਲ ਉੱਤਰ ਜਾਂਦਾ ਆ 2-3 ਦਿਨਾਂ ਲਈ, ਦੈਟਸ ਓਕੇ, ਉਹ ਬੱਚਾ ਆਪ ਹੀ ਕੋਈ ਨਾ ਕੋਈ ਚੀਜ਼ ਹੈਗਾ ਜਿਹੜੀ ਫਾਈਟ ਕਰ ਰਿਹਾ। 3-4 ਦਿਨਾਂ ਤੋਂ ਬਾਅਦ ਬੁਖਾਰ ਤਾਂ ਵੀ ਹੋ ਰਿਹਾ, ਹਾਈ ਬੁਖਾਰ ਹੋ ਰਿਹਾ ਆ, ਟਾਇਲਨੋਲ ਐਡਵਿਲ ਦੇ ਨਾਲ ਨਹੀਂ ਉੱਤਰ ਰਿਹਾ ਹੈਗਾ, ਉਹਦਾ ਫਿਕਰ ਪੈਂਦਾ ਹੈਗਾ, ਉਹਦੇ ਲਈ ਫੋਨ ਕਰਨਾ ਚਾਹੀਦਾ ਆਪਦੇ ਫੈਮਿਲੀ ਡਾਕਟਰ ਨੂੰ, ਜਾਂ ਅਰਜੈਂਟ ਕੇਅਰ ਜੇ ਤੁਹਾਡੇ ਕੋਲ ਹੈਗਾ ਐਕਸੈਸ ਕਰਨਾ ਚਾਹੀਦਾ ਹੈਗਾ ਆ।
ਡਾਕਟਰ, ਪਹਿਲਾਂ ਸਾਨੂੰ ਇਹ ਦੱਸੋ ਵੀ ਕਿੰਨਾ ਟੈਂਪਰੇਚਰ, ਬੋਡੀ ਦਾ ਕਿੰਨਾ ਟੈਂਪਰੇਚਰ ਹੋਣਾ ਚਾਹੀਦਾ?
ਐਵਰੇਜ ਟੈਂਪਰੇਚਰ ਆਪਣਾ ਜਦੋਂ ਆਪਾਂ ਬੈਠੇ ਹੈਗੇ ਹਾਂ 37 ਹੋਣਾ ਚਾਹੀਦਾ ਆ, ਪਲੱਸ ਔਰ ਮਾਈਨਸ 0.5 ਡਿਗਰੀ। ਸੋ 36.5 ਟੂ ਆਪਾਂ 37.5 ਨੋਰਮਲ ਟੈਂਪਰੇਚਰ ਹੈਗਾ ਆ।
ਓਕੇ,
ਹੁਣ ਜੇ ਆਪਾਂ ਦੇਖੀਏ ਤਾਂ ਜੇ ਆਪਣੇ ਬਹੁਤ ਜ਼ਿਆਦਾ ਕੰਬਲ ਪਾਏ ਹੋਏ ਨੇ ਅਤੇ ਆਪਾਂ ਨੂੰ ਬੁਖਾਰ ਹੈਗਾ ਆ, ਤਾਂ ਉਹਦੇ ਨਾਲ ਐਕਚੁਲੀ ਤੁਹਾਡਾ ਜਿਹੜਾ ਟੈਂਪਰੇਚਰ ਚੇਂਜ ਹੋ ਸਕਦਾ ਆ। ਸੋ ਆਮ ਜਦੋਂ ਆਪਾਂ ਬੈਠੇ ਹਾਂ, ਆਪਾਂ ਹੈਲਥੀ ਹਾਂ, ਉਦੋਂ ਆਪਣੀ ਬੋਡੀ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਟੈਂਪਰੇਚਰ ਰੈਗੂਲੇਟ ਕਰਨ ਲਈ। ਜਦੋਂ ਇਨਫੈਕਸ਼ਨ ਹੋ ਜਾਂਦੀ ਹੈ, ਜਿਹੜੇ ਸੈੱਲਸ ਇਨਫੈਕਸ਼ਨ ਲੜਨ ਲਈ ਬਣਦੇ ਨੇ, ਉਹੀ ਸੈੱਲਸ ਤੁਹਾਡਾ ਬੋਡੀ ਦਾ ਜਿਹੜਾ ਸੈੱਟ ਪੁਆਇੰਟ ਟੈਂਪਰੇਚਰ ਹੁੰਦਾ ਆ, ਜਿਵੇਂ ਆਪਣਾ 37 ਹੋਣਾ ਚਾਹੀਦਾ, ਉਹੀ ਸੈੱਲਸ ਜਿਹੜੇ ਇਨਫੈਕਸ਼ਨ ਨੂੰ ਫਾਈਟ ਕਰ ਰਹੇ ਨੇ, ਤੁਹਾਡੀ ਬੋਡੀ ਦਾ ਟੈਂਪਰੇਚਰ ਵੀ ਵਧਾ ਰਹੇ ਨੇ। ਸੋ ਨੈਚੁਰਲੀ ਉਹ ਵੱਧ ਰਿਹਾ ਹੈ, ਤਾਂ ਹੀ ਆਪਾਂ ਕਹਿੰਦੇ ਬੁਖਾਰ ਡੇਂਜਰਸ ਚੀਜ਼ ਨਹੀਂ ਹੈਗੀ, ਤੁਹਾਡੀ ਬੋਡੀ ਇਜ਼ ਐਕਚੁਲੀ ਕੰਮ ਕਰ ਰਹੀ ਹੈਗੀ ਇਨਫੈਕਸ਼ਨ ਨੂੰ ਫਾਈਟ ਕਰਨ ਲਈ।
ਓਕੇ,
ਸੋ ਮਾੜੀ ਚੀਜ਼ ਨਹੀਂ, ਪਰ ਇਹ ਹੁੰਦਾ ਦੈਟ ਉਹ ਜਿਹੜੀ ਇਨਫੈਕਸ਼ਨ ਹੈ ਬਾਡੀ ਤੋਂ ਆਪ ਫਾਈਟ ਕਰ ਲੂਗਾ ਬਾਡੀ, ਜਾਂ ਉਹਦੀ ਕੋਈ ਮਦਦ ਚਾਹੀਦੀ ਹੈ ਐਂਟੀਬਾਇਓਟਿਕਸ ਜਾਂ ਹੋਰ ਚੀਜ਼ ਦੀ?
ਕੌਜ਼ਸ ਕੀ ਹੁੰਦੇ ਆ ਜੀ ਫੀਵਰ ਦਾ?
ਸੋ ਆਫਟਨ ਸਭ ਤੋਂ ਕਾਮਨ ਕੌਜ਼ ਫੀਵਰ ਦਾ ਤਾਂ ਇਹੀ ਹੁੰਦਾ ਹੈਗਾ ਆ, ਤਾਂ ਜ਼ੁਕਾਮ ਹੋਇਆ ਹੋਇਆ, ਕੋਲਡ ਜਾਂ ਵਾਇਰਸ ਜਿਹੜੀ ਹੁੰਦੀ ਆ. ਅੱਜ ਕੱਲ੍ਹ ਬੱਚਿਆਂ ਨੂੰ ਬਹੁਤ ਵਾਇਰਸਿਸ ਹੁੰਦੀਆਂ ਨੇ, ਅਲੱਗ ਅਲੱਗ ਆਪਾਂ ਫਲੂ ਕਹਿ ਦਿੰਦੇ ਹਾਂ. ਸੋ ਇੱਕ ਤਾਂ ਉਹ ਹੋ ਜਾਂਦਾ. ਦੂਜੀ ਗੱਲ ਇਹ ਹੁੰਦੀ ਹੈ ਜਿਹੜੇ ਛੋਟੇ ਬੱਚੇ ਨੇ, ਖਾਸ ਕਰਕੇ ਡਾਇਪਰਸ ਦੇ ਵਿੱਚ ਹੁੰਦੇ ਨੇ ਬੱਚੇ, ਉਹਨਾਂ ਨੂੰ UTI ਵੀ ਹੋ ਸਕਦੀ ਹੈ, ਪਿਸ਼ਾਬ ਦੀ ਬਿਮਾਰੀ ਹੋ ਸਕਦੀ ਹੈ. ਤੀਜੀ ਹੁੰਦੀ ਹੈ ਜਿਵੇਂ ਨਮੋਨੀਆ ਹੋ ਜਾਵੇ, ਜਾਂ ਕੋਈ ਸੀਰੀਅਸ ਬੈਕਟੀਰੀਆ ਜਿਹੜਾ ਬਲੱਡ ਸਟ੍ਰੀਮ ਦੇ ਵਿੱਚ ਕੋਈ ਇਨਫੈਕਸ਼ਨ ਹੋ ਸਕਦੀ ਹੈ, ਉਹਦੇ ਵੀ ਹੋ ਸਕਦੀਆਂ ਨੇ. ਪਰ ਸਭ ਤੋਂ ਕਾਮਨ ਕਾਜ਼ ਤਾਂ ਇਹੀ ਹੁੰਦਾ, ਤਾਂ ਵਾਇਰਸ ਹੋਈ ਹੋਈ ਹੈ.
ਸੋ ਵਾਇਰਲ ਇਨਫੈਕਸ਼ਨ ਹੋ ਸਕਦੀ ਆ, ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਆ, ਜਾਂ ਯੂਰੀਨਰੀ ਟ੍ਰੈਕਟ ਦੀ ਇਨਫੈਕਸ਼ਨ.
ਹਾਂਜੀ.
ਸੋ ਦੋਜ਼ ਆਰ ਦਾ ਬੇਸਿਕ ਮੇਨ ਬੇਸਿਕ.
ਉਸ ਤੋਂ ਇਲਾਵਾ ਵੀ ਕਿਸੇ ਵੀ ਔਰਗਨ ਦੀ ਇਨਫੈਕਸ਼ਨ ਹੋ ਸਕਦੀ ਹੈ, ਪਰ ਉਹ ਲੈਸ ਕਾਮਨ ਹੋ ਜਾਂਦੀਆਂ ਇਸ ਏਜ ਦੇ ਵਿੱਚ. ਉਹਨਾਂ ਦੀ ਉਹ ਜਦੋਂ ਬਿਮਾਰੀਆਂ ਵੀ ਹੁੰਦੀਆਂ ਨੇ, ਹੁਣ ਜੇ ਦੇਖਿਆ ਜਾਵੇ ਜਿਹੜਾ ਨਮੋਨੀਆ ਹੈ, ਬੱਚੇ ਨੂੰ ਖੰਘ ਆਊਗੀ. ਜਦੋਂ ਪਿਸ਼ਾਬ ਦੀ ਬਿਮਾਰੀ ਹੁੰਦੀ ਹੈ, ਉਦੋਂ ਬੱਚਾ ਥੋੜ੍ਹਾ ਜਿਹਾ ਜਿਵੇਂ ਨਾ ਵੀਕ ਹੀ ਹੁੰਦਾ ਆ, ਹੋਰ ਤਾਂ ਕੋਈ ਜ਼ੁਕਾਮ ਤਾਂ ਹੁੰਦਾ ਨਹੀਂ ਹੈਗਾ ਉਹਦੇ ਨਾਲ ਕੋਈ. ਸੋ ਇਹ ਹੁੰਦਾ ਤਾਂ ਜੇ ਫੀਵਰ ਦੇ ਨਾਲ ਕੋਈ ਹੋਰ ਸਿਮਟਮਸ ਨਹੀਂ ਹੈਗੀਆਂ, ਬੱਚੇ ਨੂੰ ਜਿਵੇਂ ਕਹਿ ਦਈਏ ਤਾਂ ਰਨੀ ਨੋਜ਼ ਨਹੀਂ ਹੈਗਾ, ਖੰਘ ਨਹੀਂ ਹੈਗੀ, ਵਾਇਰਲ ਸਿਮਟਮਸ ਨਹੀਂ ਹੈਗੀਆਂ, ਉਹਦਾ ਵੀ ਥੋੜ੍ਹਾ ਜਿਹਾ ਮੈਂ ਸੋਚਦੀ ਨਹੀਂ ਹਾਂ ਤਾਂ ਅਲਰਟ 'ਤੇ ਹੋਣਾ ਚਾਹੀਦਾ ਪੇਰੈਂਟ ਨੂੰ. ਤਾਂ ਦੇਖੋ ਜ਼ੁਕਾਮ ਨਹੀਂ ਹੋਇਆ ਹੈਗਾ, ਹੋਰ ਕੋਈ ਸਿਮਟਮਸ ਨਹੀਂ, ਪਰ ਬੁਖਾਰ ਹੋ ਗਿਆ ਬੱਚੇ ਨੂੰ, ਤਾਂ ਉਹਦਾ ਇਹ ਦੇਖਣਾ ਪੈਂਦਾ ਦੈਟ ਇਸ ਟਾਈਮ 'ਤੇ 2 ਦਿਨਾਂ ਨੂੰ ਚੱਲ ਜੂਗਾ ਬੁਖਾਰ, ਨਹੀਂ ਜਾਂਦਾ, ਵਾਇਰਲ ਸਿਮਟਮਸ ਬਣ ਗਈਆਂ 2 ਦਿਨ. ਜੇ ਵਾਇਰਲ ਸਿਮਟਮਸ 2 ਦਿਨਾਂ ਨੂੰ ਆ ਗਈਆਂ, ਫਿਰ ਤੁਹਾਨੂੰ ਪਤਾ ਲੱਗ ਗਿਆ ਤਾਂ ਬੱਚਾ ਪਹਿਲਾਂ ਹੀ ਕੋਈ ਨਾ ਕੋਈ ਇਨਫੈਕਸ਼ਨ ਅੰਦਰ ਹੋ ਰਹੀ ਸੀਗੀ ਵਾਇਰਸ ਦੀ, ਉਹਦਾ ਹੀ ਬੁਖਾਰ ਜਿਹੜਾ ਆ ਹੁਣ ਉਹਦੀਆਂ ਸਿਮਟਮਸ ਦੇਖ ਰਹੀਆਂ ਨੇ. ਪਰ ਜੇ 2-3 ਲੰਘ ਗਏ, ਬੁਖਾਰ ਨਹੀਂ ਉਤਰ ਰਿਹਾ, ਕੋਈ ਸਿਮਟਮਸ ਨਹੀਂ ਆ ਰਹੇ, ਇਹ ਤਾਂ ਮਤਲਬ ਇਹ ਹੋ ਸਕਦਾ ਤਾਂ ਅੰਦਰ ਕੋਈ ਨਾ ਕੋਈ ਇਨਫੈਕਸ਼ਨ ਹੋ ਸਕਦੀ ਹੈ. ਬੋਨ ਦੀ ਵੀ ਇਨਫੈਕਸ਼ਨ ਹੋ ਸਕਦੀ ਆ, ਕਦੇ ਕਦੇ ਆਪਾਂ ਜਿਹੜੇ CNS ਹੁੰਦਾ ਆ ਆਪਣਾ, ਜਿਹੜੀ ਸਪਾਈਨ ਆ, ਬ੍ਰੇਨ ਆ, ਉਹਦੇ ਆਲੇ ਦੁਆਲੇ ਜਿਹੜੀਆਂ ਮੈਂਬਰੇਨਸ ਸਰਾਊਂਡ ਕਰਦੀ, ਉਹਦੀ ਵੀ ਇਨਫੈਕਸ਼ਨ ਹੋ ਸਕਦੀ ਆ. ਉਹਦੇ ਵਿੱਚ ਬੱਚੇ ਨੂੰ ਸਿਰ ਦਰਦ ਬਹੁਤ ਹੁੰਦਾ ਆ, ਜਿਹੜੀ ਲਾਈਟ ਆ ਉਹ ਅੱਖਾਂ ਨੂੰ ਪੈਂਦੀ ਆ, ਨੈਕ ਨੂੰ ਉੱਤੇ ਥੱਲੇ ਕਰਨਾ ਬਹੁਤ ਔਖਾ ਲੱਗਦਾ ਆ, ਅਤੇ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਤੁਹਾਡਾ ਡਾਕਟਰ ਦੇਖ ਸਕਦਾ. ਪਰ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੇ ਟੈਲੋਨੋਲ ਦੇ ਨਾਲ, ਐਡਵਿਲ ਦੇ ਨਾਲ, ਉਹਨਾਂ ਦਾ ਬੁਖਾਰ ਨਹੀਂ ਉੱਤਰਦਾ ਹੈਗਾ.
ਜੇ ਹੁਣ ਟੈਲੋਨੋਲ ਨਾਲ ਜਾਂ ਐਡਵਿਲ ਨਾਲ ਬੁਖਾਰ ਨਹੀਂ ਉੱਤਰ ਰਿਹਾ, ਫਿਰ ਕੀ ਕੀਤਾ ਜਾ?
ਜਾਂ ਸੋ ਪਹਿਲੀ ਤਾਂ ਇਹ ਚੀਜ਼ ਹੁੰਦੀ ਹੈ, ਤਾਂ ਆਪਾਂ ਘਰੇ ਕਿਹੜੀਆਂ ਚੀਜ਼ਾਂ ਕਰ ਸਕਦੇ ਹਾਂ, ਅਤੇ ਇਹ ਵੀ ਦੇਖਣਾ ਪੈਂਦਾ ਤਾਂ ਆਪਾਂ ਟੈਲੋਨੋਲ ਐਡਵਿਲ ਸਹੀ ਦੇ ਰਹੇ ਹਾਂ ਜਾਂ ਨਹੀਂ. ਸੋ ਬੱਚੇ ਦੀ ਜਦੋਂ ਆਪਾਂ ਦਵਾਈ ਦਿੰਦੇ ਹੈਗੇ, ਉਹ ਵੀਟ ਪੇਸਟ ਹੁੰਦੀ ਆ, ਬੱਚੇ ਦਾ ਭਾਰ ਕਿੰਨਾ ਆ ਉਸ ਹਿਸਾਬ ਨਾਲ ਆਪਾਂ ਦਿੰਦੇ ਹਾਂ. ਸੋ ਪਹਿਲਾਂ ਤਾਂ ਬੱਚੇ ਦਾ ਭਾਰ ਜਿਹੜਾ ਤੁਹਾਨੂੰ ਆਪ ਨੂੰ ਥੋੜ੍ਹਾ ਕੁ ਜਿਹਾ ਹਿਸਾਬ ਕਿਤਾਬ ਰੱਖਣਾ ਪੈਂਦਾ, ਤਾਂ ਇੰਨਾ ਕੁ ਭਾਰ ਆ ਇਸ ਹਿਸਾਬ ਨਾਲ, ਪੈਕੇਜ ਦੇ ਪਿੱਛੇ ਲਿਖਿਆ ਹੁੰਦਾ ਤਾਂ ਬੱਚੇ ਨੂੰ ਇੰਨੀ ਕੁ ਆਪਾਂ ਦਵਾਈ ਦੇਣੀ ਆ ਇਸ ਹਿਸਾਬ ਦੇ ਵੇਟ ਨਾਲ. ਸੋ ਜੇ ਆਪਾਂ ਗਲਤ ਜਾਂ ਥੋੜ੍ਹੀ ਦੇ ਦਈਏ ਦਵਾਈ, ਉਹਦੇ ਨਾਲ ਵੀ ਨਹੀਂ ਬੁਖਾਰ ਉਤਰਨਾ ਹੈਗਾ. ਜੇ ਆਪਾਂ ਟੂ ਮੱਚ ਦੇ ਦਈਏ, ਉਹਦਾ ਗਲਤ ਅਸਰ ਵੀ ਪੈ ਸਕਦਾ ਆ, ਠੀਕ ਹੈ? ਸੋ ਇਹ ਦੇਖਣਾ ਪੈਂਦਾ ਤਾਂ ਆਪਾਂ ਸਹੀ ਦੇ ਰਹੇ ਹਾਂ. ਜੇ ਆਪਾਂ ਸਹੀ ਦੇ ਰਹੇ ਹੈਗੇ ਹਾਂ, ਉਸ ਤੋਂ ਇਲਾਵਾ ਵੀ ਥੋੜ੍ਹੀਆਂ ਚੀਜ਼ਾਂ ਆਪਾਂ ਕਰ ਸਕਦੇ ਹਾਂ. ਸੋ ਜੇ ਹੁਣ ਬੁਖਾਰ ਹੋਇਆ ਹੋਇਆ ਆਪਾਂ ਸੋਚਦੇ ਹਾਂ ਤਾਂ ਨਿੱਘਾ ਹੋ ਲਈ, ਉਹ ਨਹੀਂ ਐਕਚੁਲੀ, ਉਹ ਮਾੜੀ ਚੀਜ਼ ਹੈ ਜੇ ਬੁਖਾਰ ਹੋਇਆ ਬੁਖਾਰ ਨੂੰ ਉੱਤਰ ਲੈਣ ਤੋਂ. ਸੋ ਲਾਈਟ ਲੇਅਰਸ, ਲਾਈਟ ਬਲੈਂਕਟ ਜਿਹੜਾ ਆ ਉਹ ਲੈ ਲਓ. ਲੋਟਸ ਆਫ ਫਲੂਇਡਸ ਪੀਣੇ ਪੈਂਦੇ ਨੇ, ਬਿਕੋਜ਼ ਬੁਖਾਰ ਦੇ ਨਾਲ ਤੁਹਾਡਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਇਨਸੈਂਸੀਬਲ ਵਾਟਰ ਲੋਸ ਹੁੰਦਾ, ਤਾਂ ਪਾਣੀ ਜਿਹੜਾ ਸਵੈਟਿੰਗ ਨਾਲ ਚੱਲ ਜਾਂਦਾ, ਤੁਹਾਡੀ ਡੀਹਾਈਡਰੇਸ਼ਨ ਹੋ ਜਾਂਦੀ ਹੈ ਥੋੜ੍ਹੀ ਜਿਹੀ, ਉਹ ਵੱਧ ਆ ਫੀਵਰ ਦੇ ਨਾਲ. ਸੋ ਪਾਣੀ ਵੱਧ ਪੀਓ, ਬੱਚਿਆਂ ਨੂੰ ਜਿਹੜੇ ਇਲੈਕਟ੍ਰੋਲਾਈਟ ਬੇਸਡ ਡਰਿੰਕਸ ਨੇ ਉਹ ਦੇ ਦਿਓ. ਪੀਡੀਆਲਾਈਟ ਹੁੰਦਾ ਆ, ਜਾਂ ਯੂ ਨੋ ਪੀਡੀਆਲਾਈਟ ਇਜ਼ ਬੈਸਟ ਬਿਕੋਜ਼ ਉਹਦੇ 'ਚ ਸ਼ੂਗਰ ਘੱਟ ਹੁੰਦੀ ਆ, ਪਰ ਯੂ ਕੈਨ ਗਿਵ ਦੈਮ ਸੂਪ, ਦਾਲ, ਕੋਈ ਨਾ ਕੋਈ ਜਿਹਦੇ ਵਿੱਚ ਆਪਾਂ ਪਾਣੀ ਹੁੰਦਾ ਉਹ ਦਵੋ,
ਵਾਟਰ ਕੰਟੈਂਟ.
ਹਾਂਜੀ. ਚਾਹ ਦੇਣੀ ਜਿਵੇਂ ਆਪਾਂ ਕਹਿ ਦਿੰਦੇ ਗਰਮ ਹੁੰਦੀ ਆ, ਉਹਦੇ 'ਚ ਐਕਚੁਅਲੀ ਥੋੜ੍ਹਾ ਜਿਹਾ ਘੱਟ ਫਾਇਦਾ ਹੈਗਾ, ਕਿਉਂਕਿ ਚਾਹ ਦੇ ਨਾਲ ਤੁਹਾਨੂੰ ਪਿਸ਼ਾਬ ਵੱਧ ਆਉਂਦਾ ਆ, ਅਤੇ ਉਹਦੇ ਨਾਲ ਵੀ ਥੋੜ੍ਹੀ ਜਿਹੀ ਡੀਹਾਈਡਰੇਸ਼ਨ ਵੱਧ ਹੋ ਸਕਦੀ ਹੈ. ਇਹ ਨਹੀਂ ਹੈਗਾ ਤਾਂ ਗਰਮ ਲਿਕੁਇਡਸ ਨਾ ਦਵੋ, ਪਰ ਕੈਫੀਨ ਦੇ ਇਲਾਵਾ ਵੀ ਹੋਰ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਦੇ ਸਕਦੇ ਹਾਂ.
ਮਿਲਕ ਪ੍ਰੋਡਕਟ ਦੇ ਸਕਦੇ ਹਾਂ?
ਬਿਲਕੁਲ. ਜਦੋਂ ਬੱਚੇ ਦਾ ਢਿੱਡ ਅਪਸੈਟ ਹੋਇਆ ਹੁੰਦਾ ਨਾ, ਉਦੋਂ ਮਿਲਕ ਪ੍ਰੋਡਕਟ ਦੇਣਾ ਥੋੜ੍ਹਾ ਜਿਹਾ ਘੱਟ ਬੈਨੀਫਿਸ਼ਲ ਹੁੰਦਾ, ਬਿਕੋਜ਼ ਜਦੋਂ ਤੁਹਾਨੂੰ ਡਾਇਰੀਆ ਜਾਂ ਉਲਟੀਆਂ ਆਈਆਂ ਹੁੰਦੀਆਂ ਨੇ, ਜਿਹੜੀ ਆਪਣੀ ਗੱਟ ਦੀ ਲਾਈਨਿੰਗ ਆ, ਸਭ ਤੋਂ ਉੱਤਲੀ ਲਾਈਨਿੰਗ ਆ, ਉਹਦੇ ਵਿੱਚ ਹੀ ਜਿਹੜਾ ਐਨਜ਼ਾਈਮ ਦੁੱਧ ਨੂੰ ਬ੍ਰੇਕ ਡਾਊਨ ਕਰਦਾ ਹੈਗਾ, ਉਹਦੇ ਵਿੱਚ ਉਹ ਉੱਪਰਲੀ ਲਾਈਨਿੰਗ 'ਚ ਹੁੰਦੀ ਆ, ਉਹ ਲਾਈਨਿੰਗ ਪਹਿਲਾਂ ਹੀ ਚੱਲ ਜਾਂਦੀ ਆ. ਸੋ ਜੇ ਬੱਚੇ ਨੂੰ ਉਲਟੀਆਂ ਹੀ ਹੁੰਦੀਆਂ, ਮੈਂ ਕਹਿੰਦੀ ਹਾਂ 2-3 ਦਿਨ ਮਿਲਕ ਨੂੰ ਕੱਢ ਦਿਉ, ਯੋਗਰਟ ਨੂੰ ਕੱਢ ਦਿਉ, ਉਹ ਚੀਜ਼ਾਂ ਜਿਹਦੇ ਵਿੱਚ ਡੇਰੀ ਹੁੰਦੀ ਆ ਉਹ ਕੱਢ ਦਿਉ 2-3 ਦਿਨ ਨੂੰ, ਫਿਰ ਠੀਕ ਆ. ਪਰ ਜੇ ਜ਼ੁਕਾਮ ਆ ਜਾਂ ਕੁਛ ਹੈਗਾ, ਜੇ ਬੱਚਾ ਟੋਲਰੇਟ ਕਰ ਰਿਹਾ ਹੈਗਾ, ਦੇ ਦਿਉ. ਪਰ ਦੁੱਧ ਆਪਾਂ ਆਲਵੇਜ਼ ਕਹਿੰਦੇ ਹੁੰਦੇ ਹਾਂ ਹਿਸਾਬ ਨਾਲ ਦੇਣਾ ਚਾਹੀਦਾ ਆ, ਬਿਕੋਜ਼ ਉਹਦੇ ਨਾਲ ਵੀ ਥੋੜ੍ਹੀ, ਜੇ ਆਪਾਂ ਜਿਵੇਂ ਬੱਚੇ ਨੂੰ ਟੂ ਮੱਚ ਦੁੱਧ ਦਿੰਦੇ, ਉਹਦੇ ਨਾਲ ਕੌਨਸਟੀਪੇਸ਼ਨ ਬਣਦੀ ਆ ਜਾਂ ਹੋਰ ਹੋਰ ਚੀਜ਼ਾਂ ਹੁੰਦੀਆਂ. ਪਰ ਜਦੋਂ ਬੱਚਾ ਬਿਮਾਰ ਹੁੰਦਾ, ਬੱਚੇ ਨੂੰ ਉਹੀ ਲਿਕੁਇਡ ਦਵੋ ਜਿਹੜਾ ਬੱਚਾ ਪੀ ਲੈਂਦਾ ਆ. ਸੋ ਘਰੇ ਤੁਸੀਂ ਜੇ ਬੱਚੇ ਨੂੰ ਹਾਈਡਰੇਟਿਡ ਰੱਖ ਸਕਦੇ ਹਾਂਜੀ
ਵੀ ਕੁਛ ਨਾ ਕੁਛ ਬਾਡੀ ਦੇ ਵਿੱਚ ਗੜਬੜ ਚੱਲ ਰਹੀ ਹੈ, ਇਸ ਕਰਕੇ ਬੱਚੇ ਨੂੰ ਬੁਖਾਰ ਹੋਇਆ।
ਹਾਂਜੀ।
ਅੱਛਾ ਡਾਕਟਰ, ਇੱਕ ਤਾਂ ਸਾਨੂੰ ਇਹ ਦੱਸਿਓ, ਸਵਾਲ ਆਇਆ ਮੈਨੂੰ ਇੱਥੇ ਇੱਕ ਲਿਸਨਰ ਦਾ, ਉਹ ਪੁੱਛ ਰਿਹਾ, ਉਹ ਕਹਿੰਦੇ ਜੇ ਬਾਡੀ ਟੈਂਪਰੇਚਰ ਘੱਟ ਜਾਵੇ, ਹੁਣ ਜਿਵੇਂ ਤੁਸੀਂ ਦੱਸਿਆ 36.5 ਤੋਂ ਲੈ ਕੇ 37.5 ਇਹਨੂੰ ਆਪਾਂ ਨੋਰਮਲ ਮੰਨਦੇ ਹਾਂ, ਜੇ ਸਪੋਜ਼ਿੰਗ 34.5 ਰਹਿ ਜਾਵੇ ਜਾਂ 35 ਰਹਿ ਜਾਵੇ, ਫਿਰ ਇਹ ਵੀ ਕੋਈ ਕੰਡੀਸ਼ਨ ਹੈ?
ਹਾਂਜੀ, ਹਾਈਪੋਥਰਮੀਆ ਕਹਿ ਦਿੰਦੇ ਆ, ਉਹਦੀਆਂ ਕਾਫੀ ਡਿਫਰੈਂਟ ਚੀਜ਼ਾਂ ਹੁੰਦੀਆਂ ਨੇ। ਜਿਹੜਾ ਬਹੁਤ ਛੋਟਾ ਬੱਚਾ, ਜਿਵੇਂ ਆਪਾਂ 3 ਮਹੀਨਿਆਂ ਤੋਂ ਛੋਟਾ ਹੁੰਦਾ, ਉਹ ਬੱਚੇ ਨੂੰ ਕਦੇ ਕਦੇ ਫੀਵਰ ਦੇ ਇਲਾਵਾ ਐਕਚੁਲੀ ਲੋਅ ਟੈਂਪਰੇਚਰ ਵੀ ਹੋ ਸਕਦਾ ਬਿਮਾਰੀ ਦੇ ਵਿੱਚ, ਇਹਦਾ ਮਤਲਬ ਵੀ ਹੁੰਦਾ ਦੈਟ ਤੁਹਾਨੂੰ ਹੋਸਪਿਟਲ ਜਾਣਾ ਪਊਗਾ। ਉਸ ਤੋਂ ਇਲਾਵਾ ਜੇ ਬੱਚੇ ਦਾ ਘੱਟ ਆ ਰਿਹਾ ਹੈਗਾ, ਤਾਂ ਕਾਫੀ ਦੇਰ ਇਹ ਦੇਖਣਾ ਪੈਂਦਾ ਤਾਂ ਤੁਹਾਡੀ ਇਨਵਾਇਰਮੈਂਟ ਕੀ ਹੈ, ਤਾਂ ਬਾਹਰ ਤਾਂ ਨਹੀਂ ਸੀਗਾ ਬੱਚੇ ਨੂੰ ਪਾਣੀ, ਜਿਵੇਂ ਜੇ ਬੱਚਾ ਬਾਹਰ ਜਾਂਦਾ ਸਨੋ ਦੇ ਵਿੱਚ ਖੇਡ ਰਿਹਾ ਹੈਗਾ, ਸਾਰੇ ਕੱਪੜੇ ਗਿੱਲੇ ਹੋ ਜਾਣ ਅਤੇ ਅੰਦਰ ਆ ਕੇ ਆਪਾਂ ਟੈਂਪਰੇਚਰ ਦੇਖੋਗੇ ਅਤੇ ਉਹਦਾ ਘੱਟ ਆ, ਇਹਦਾ ਮਤਲਬ ਤਾਂ ਇਹੀ ਤਾਂ ਹਾਈਪੋਥਰਮੀਆ ਹੋ ਰਿਹਾ ਬੱਚੇ ਨੂੰ। ਸੋ ਹੌਲੀ ਹੌਲੀ ਆਪਾਂ ਬੱਚੇ ਦੇ ਗਰਮ ਕੱਪੜੇ ਪਾ ਕੇ, ਇਹ ਨਹੀਂ ਹੈਗਾ ਤਾਂ ਗਰਮ ਪਾਣੀ ਦੇ ਵਿੱਚ ਹੀ ਪਾ ਦਿਓ, ਪਰ ਆਪਾਂ ਡਰਾਈ ਜਿਹੜਾ ਆ ਡਰਾਈ ਰੱਖਣਾ ਬੱਚੇ ਨੂੰ ਜਦੋਂ ਹਾਈਪੋਥਰਮੀਆ ਹੋਇਆ ਹੁੰਦਾ, ਅਤੇ ਜੁਰਾਬਾਂ ਪਾ ਦਿਓ, ਸਿਰ ਦੇ ਉੱਤੇ ਟੋਪੀ ਦੇ ਦਿਓ, ਉਹਦੇ ਨਾਲ ਬੱਚਾ ਗਰਮ ਹੋ ਜਾਂਦਾ। ਉਸ ਤੋਂ ਇਲਾਵਾ ਹੋਰ ਵੀ ਕੰਡੀਸ਼ਨਸ ਹੋ ਸਕਦੀਆਂ ਜਿਹਦੇ ਨਾਲ ਬੱਚੇ ਦਾ ਟੈਂਪਰੇਚਰ ਲੋਅ ਹੋ ਸਕਦਾ, ਅਤੇ ਪਰ ਉਹ ਥੋੜ੍ਹੀਆਂ ਜਿਹੀਆਂ ਬਹੁਤ ਅਲੱਗ ਚੀਜ਼ਾਂ ਹੋਣਗੀਆਂ ਜਿਹਦੇ ਵਿੱਚ ਬੱਚੇ ਦਾ ਟੈਂਪਰੇਚਰ ਘੱਟ ਹੋ ਰਿਹਾ। ਜੇ ਘੱਟ ਹੋ ਰਿਹਾ ਅਤੇ ਰਹਿ ਲੋਅ ਰਿਹਾ ਆ, ਫਿਰ ਅਤੇ ਤੁਸੀਂ ਜਿਵੇਂ ਕੱਪੜੇ ਵੀ ਪਾਤੇ ਬੱਚੇ ਦੇ, ਬੱਚੇ ਸਾਰੀਆਂ ਚੀਜ਼ਾਂ ਕਰਦੇ ਹਾਂ, ਫਿਰ ਤੁਹਾਨੂੰ ਦੇਖਣਾ ਚਾਹੀਦਾ ਤਾਂ ਬੱਚਾ ਸ਼ੁੱਡ ਸੀ ਏ ਡਾਕਟਰ। ਜੇ ਆਮ ਲੋਅ ਹੋ ਰਿਹਾ ਬੱਚੇ ਦਾ ਟੈਂਪਰੇਚਰ, ਇਹ ਵੀ ਚੀਜ਼ ਹੈਗੀ ਤਾਂ ਡਾਕਟਰ ਨੂੰ ਦੱਸਣਾ ਚਾਹੀਦਾ, ਉਹ ਆਪਦੀ ਵਰਕਅਪ ਕਰਨਗੇ ਅੱਗੇ ਜਾ ਕੇ।
ਠੀਕ ਹੈ ਜੀ, ਟੈਂਪਰੇਚਰ ਮੈਜ਼ਰ ਕਿਵੇਂ ਕੀਤਾ ਜਾਵੇ?
ਯੈਸ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਬਿਕੋਜ਼ ਆਪਾਂ ਨੂੰ ਆਪਾਂ ਦੇਖਦੇ ਹਾਂ ਤਾਂ ਅੱਜ ਕੱਲ੍ਹ ਬਹੁਤ ਡਿਫਰੈਂਟ ਡਿਫਰੈਂਟ ਚੀਜ਼ਾਂ ਮਿਲਦੀਆਂ ਨੇ ਮਾਰਕੀਟ 'ਤੇ, ਫੋਰਹੈਡ ਦੇ ਉੱਤੇ ਚੈੱਕ ਕਰ ਲਓ ਜਾਂ ਈਅਰ ਦੇ ਵਿੱਚ ਚੈੱਕ ਕਰ ਲਓ, ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਹੜੀ ਸਹੀ ਚੀਜ਼ ਹੈ ਕਿਹੜੀ ਗਲਤ ਹੈ। ਸੋ ਜਿਹੜਾ ਬੱਚਾ 3 ਮਹੀਨੇ ਤੋਂ ਛੋਟਾ, ਐਕਚੁਲੀ ਅਸੀਂ ਸਭ ਤੋਂ ਬੈਸਟ ਵੇ ਜਿਹੜਾ ਹੈਗਾ ਉਹ ਹੈਗਾ ਰੈਕਟਲ ਟੈਂਪਰੇਚਰ, ਜਿਹੜਾ ਤੁਸੀਂ ਪ੍ਰੋਬ ਜਿਹੜਾ ਹੁੰਦਾ ਆ ਬੱਚੇ ਦੇ ਬੰਮ ਦੇ ਵਿੱਚ ਪਾ ਕੇ ਦੇਖਣਾ ਹੁੰਦਾ। ਮੈਂ ਐਕਚੁਲੀ ਥੋੜ੍ਹੇ ਜਿਹੇ ਪੇਰੈਂਟਸ ਨੂੰ ਅਵੋਇਡ ਕਰਨ ਨੂੰ ਕਹਿੰਦੀ ਹੁੰਦੀ ਹਾਂ, ਬਿਕੋਜ਼ ਕਦੇ ਕਦੇ ਬੱਚੇ ਦੀ ਸੱਟ ਲੱਗ ਸਕਦੀ ਹੈ, ਥੱਲੇ ਕਾਫੀ ਸੈਂਸਿਟਿਵ ਏਰੀਆ ਹੁੰਦਾ ਆ। ਸੋ ਈਵਨ ਦੋ ਇਟਸ ਦ ਬੈਸਟ ਵੇ, ਘਰੇ ਜਦੋਂ ਮੈਂ ਦੱਸਦੀ ਹੈਗੀ ਹਾਂ ਇੰਨੇ ਛੋਟੇ ਬੱਚੇ ਦੇ ਵਿੱਚ, ਐਕਚੁਲੀ ਤੁਸੀਂ ਨਾ ਆਰਮਪਿਟ ਦੇ ਵਿੱਚ ਸਭ ਤੋਂ ਬੈਸਟ ਹੈਗਾ ਆ, ਜਿਵੇਂ ਕੱਛਾਂ ਦੇ ਵਿੱਚ ਜਿਹੜਾ ਥਰਮੋਮੀਟਰ ਆ ਉਹ ਪਾ ਕੇ ਦੇਖ ਲਓ। ਦੂਜੀ ਗੱਲ, ਤੁਸੀਂ ਜਿਹੜਾ ਬੱਚਾ ਜਿਵੇਂ 2 ਤੋਂ 5 ਸਾਲ ਤੱਕ ਬੱਚਾ ਹੈਗਾ, ਉਹਦਾ ਵੀ ਬੈਸਟ ਜਗ੍ਹਾ ਹੈਗੀ ਆ ਆਰਮਪਿਟ ਦੇ ਵਿੱਚ ਚੈੱਕ ਕਰਨ ਨੂੰ। ਉਸ ਤੋਂ ਵੱਡਾ ਜਦੋਂ ਬੱਚਾ ਹੋ ਜਾਂਦਾ 5 ਸਾਲ, ਉਹ ਬੱਚਾ ਥੋੜ੍ਹਾ ਜਿਹਾ ਇੰਸਟਰਕਸ਼ਨਸ ਫੋਲੋ ਕਰਨਾ ਸਿੱਖ ਲੈਂਦਾ, ਫਿਰ ਆਪਾਂ ਮੂੰਹ ਦੇ ਵਿੱਚ ਵੀ ਦੇਖ ਸਕਦੇ ਹੈਗੇ ਹਾਂ ਅੰਡਰ ਦ ਟੰਗ। ਹਾਂਜੀ, ਯੈਸ,
ਠੀਕ ਹੈ,
ਉਹ ਚੀਜ਼ਾਂ ਸਭ ਤੋਂ ਇੰਪੋਰਟੈਂਟ ਨੇ। ਜੇ ਰੈਕਟਲ ਟੈਂਪਰੇਚਰ ਤੁਸੀਂ ਘਰੇ ਕੰਫਰਟੇਬਲ ਹੈਗੇ ਆ ਜਾਂ ਤੁਸੀਂ ਕਿਸੇ ਤੋਂ ਸਿੱਖਿਆ ਆ, ਦੈਟ ਇਜ਼ ਦ ਬੈਸਟ ਵੇ। ਪਰ ਜੇ ਤੁਹਾਨੂੰ ਨਹੀਂ ਆਉਂਦਾ ਅਤੇ ਤੁਸੀਂ ਕਰਨਾ ਚਾਹੁੰਦੇ ਹੋ, ਐਸਕ ਯੋਰ ਫੈਮਿਲੀ ਡਾਕਟਰ, ਤੁਹਾਨੂੰ ਦੱਸ ਸਕਦੇ, ਪਰ ਓਵਰਆਲ ਜਿਹੜਾ ਤੁਹਾਡਾ ਆਰਮਪਿਟ ਦਾ ਟੈਂਪਰੇਚਰ, ਇਟਸ ਜਸਟ ਐਸ ਗੁੱਡ।
ਹਾਂਜੀ, ਠੀਕ ਹੈ ਜੀ। ਕਦੋਂ ਕੁ ਫਿਕਰਮੰਦ ਹੋਣ ਪੇਰੈਂਟਸ ਵੀ ਹੁਣ ਬੱਚੇ ਨੂੰ ਬੁਖਾਰ ਚੜ ਗਿਆ, ਕਈ ਵਾਰੀ 100 ਹੁੰਦਾ ਬੁਖਾਰ,
ਹਾਂਜੀ,
ਜਾਂ 99 ਤਕਰੀਬਨ 99 ਹੋਵੇ ਬੁਖਾਰ, ਕਿ ਉਹ ਵੀ ਫਿਕਰਮੰਦੀ ਵਾਲੀ ਗੱਲ ਹੈ? ਉਦੋਂ ਵੀ ਲੈ ਕੇ ਬੱਚੇ ਨੂੰ ਫਟਾਫਟ ਡਾਕਟਰ ਕੋਲ ਚਲੇ ਜਾਓ ਜਾਂ ਹੋਸਪਿਟਲ ਚਲੇ ਜਾਓ? ਕਿੰਨਾ ਕੰਸਿਡਰ ਕਰੋਗੇ ਤੁਸੀਂ ਟੈਂਪਰੇਚਰ ਜਾਂ ਫੀਵਰ ਕਿ ਇਹ ਡੇਂਜਰਸ ਹੈ ਵੀ ਹੁਣ ਡਾਕਟਰ ਨੂੰ ਕਾਲ ਕਰਨੀ ਚਾਹੀਦੀ?
ਹਾਂਜੀ, ਸੋ ਆਈ ਥਿੰਕ ਜੇ ਪਹਿਲਾ ਦਿਨ ਬੱਚੇ ਨੂੰ ਬੁਖਾਰ ਹੋਇਆ ਜਾਂ ਆਪਾਂ ਜਿਹੜੀਆਂ ਘਰੇ ਚੀਜ਼ਾਂ ਕਰ ਸਕਦੇ ਹਾਂ ਉਹ ਪਹਿਲਾਂ ਕਰਨੀਆਂ ਚਾਹੀਦੀਆਂ ਨੇ। ਸੋ ਆਈ ਡੋਂਟ ਗੈਟ ਵਰੀਡ ਫੋਰ 3 to 4 ਡੇਜ਼। ਸੋ 3 to 4 ਦਿਨ ਬੱਚੇ ਨੂੰ ਬੁਖਾਰ ਹੋ ਰਿਹਾ ਹੈਗਾ ਆ, ਜੇ ਤੁਸੀਂ ਟੈਲਨੋਲ ਅਤੇ ਐਡਵਿਲ ਦੇ ਰਹੇ ਹੈਗੇ ਅਤੇ ਬੱਚੇ ਦਾ ਬੁਖਾਰ ਥੱਲੇ ਉੱਤਰ ਰਿਹਾ ਆ 2-3 ਦਿਨਾਂ ਨੂੰ, ਯੂਅਰ ਸੀਇੰਗ ਉਹਨਾਂ ਦੀ ਐਨਰਜੀ ਵੀ ਵਾਪਸ ਆ ਰਹੀ ਆ ਹੌਲੀ ਹੌਲੀ, ਉਹ ਚੀਜ਼ਾਂ ਠੀਕ ਨੇ, ਠੀਕ ਹੈ, ਉਹਦੇ 'ਚ ਕੋਈ ਫਿਕਰ ਨਹੀਂ। ਹੁਣ ਜੇ ਆਪਾਂ ਨੂੰ ਟੈਲਨੋਲ ਆਪਾਂ ਐਡਵਿਲ ਵੀ ਦਿੱਤੀ ਆ, ਬੱਚਾ ਪੀ ਵੀ ਰਿਹਾ, ਲਿਕੁਇਡਸ ਵੀ ਤੁਸੀਂ ਦੇ ਰਹੇ ਆ, ਪਰ ਹੁਣ ਉਹਨਾਂ ਨੂੰ ਤੁਸੀਂ ਨੋਟ ਕਰ ਰਹੇ ਹਾਂ ਤਾਂ ਸਾਹ ਦੀ ਵੀ ਪ੍ਰੋਬਲਮ ਆ ਰਹੀ ਹੈ, ਖੰਘ ਨਹੀਂ, ਖੰਘ ਤਾਂ ਸਾਰਿਆਂ ਨੂੰ ਹੁੰਦੀ ਹੈ, ਪਰ ਜੇ ਸਾਹ ਦੀ ਪ੍ਰੋਬਲਮ ਆ ਰਹੀ ਹੈ, ਸੋ ਆਪਾਂ ਕਹਿ ਦਿੰਦੇ ਹਾਂ ਬੱਚਾ ਬਹੁਤ ਜਿਵੇਂ ਡੀਪ ਡੀਪ ਬ੍ਰੈਥ ਲੈ ਰਿਹਾ, ਜਾਂ ਆਪਾਂ ਰਿਬਸ ਦੇਖ ਰਹੇ ਹਾਂ, ਰਿਬਸ ਉਹਨਾਂ ਦੀਆਂ ਅੰਦਰ ਨੂੰ ਪੁੱਲ ਹੋ ਰਹੀਆਂ ਹੈਗੀਆਂ ਨੇ, ਨੱਕ ਤੋਂ ਫਲੇਅਰਿੰਗ ਹੋ ਰਹੀ ਹੈਗੀ ਆ, ਬੱਚਾ ਬਹੁਤ ਥੱਕਿਆ ਹੋਇਆ ਲੱਗਦਾ, 3 ਦਿਨ ਨੰਘੇ, ਹਲੇ ਵੀ ਬੁਖਾਰ ਆਈ ਜਾ ਰਿਹਾ ਆ, ਟੈਲਨੋਲ ਦਿੰਦੇ ਹਾਂ ਥੋੜ੍ਹੇ ਚਿਰ ਚੱਲ ਜਾਂਦਾ, 1 ਘੰਟੇ ਫਿਰ ਆ ਜਾਂਦਾ, ਇਹ ਫਿਰ ਮੈਨੂੰ ਫਿਕਰ ਹੋਣ ਲੱਗ ਜਾਂਦੀ ਹੈ। ਜਾਂ ਜਦੋਂ ਬੱਚਾ ਜਿਵੇਂ ਜੇ ਬੱਚੇ ਨੂੰ ਬੁਖਾਰ ਆ, ਬੱਚੇ ਤੋਂ ਤੁਰ ਨਹੀਂ ਹੁੰਦਾ ਹੈਗਾ, ਉੱਠ ਨਹੀਂ ਹੁੰਦਾ ਹੈਗਾ, ਉਹ ਵੀ ਉਹ ਚੀਜ਼ ਵੀ ਮੇਰੇ ਲਈ ਬਹੁਤ ਵਰੀਸਮ ਹੋ ਜਾਂਦੀ ਹੈ। ਮੈਂ ਪੇਰੈਂਟਸ ਨੂੰ ਇਹੀ ਦੱਸਦੀ ਹੁੰਦੀ ਹਾਂ ਤਾਂ ਜੇ ਤੁਹਾਡੇ ਬੱਚੇ ਨੂੰ ਬੁਖਾਰ ਹੈਗਾ, ਆਪਾਂ ਟੈਲਨੋਲ ਦੇ ਤੀ, 2 ਦਿਨ ਹੋਏ ਨੇ, ਪਰ ਜਦੋਂ ਟੈਲਨੋਲ ਦੇ ਤੀ 1/2 ਘੰਟੇ ਬਾਅਦ ਬੱਚਾ ਉੱਠ ਰਿਹਾ ਆ, ਥੋੜ੍ਹਾ ਥੋੜ੍ਹਾ ਖੇਡ ਵੀ ਰਿਹਾ ਆ, ਇਹ ਵੀ ਦਿਖਾ ਰਿਹਾ ਤਾਂ ਮੈਂ ਥੋੜ੍ਹਾ ਜਿਹਾ ਪਾਣੀ ਪੀ ਲੈਂਦਾ ਜਾਂ ਮੈਂ ਜੂਸ ਪੀ ਲੈਂਦਾ ਪੀਡੇਲਾਈਟ ਪੀ ਲੈਂਦਾ, ਉਹ ਚੀਜ਼ਾਂ ਠੀਕ ਨੇ।
ਓਕੇ,
ਉਸ ਤੋਂ ਇਲਾਵਾ ਜਦੋਂ ਬੱਚਾ ਬਿਹੇਵੀਅਰ ਦੇ ਵਿੱਚ ਜ਼ਿਆਦਾ ਸੌ ਰਿਹਾ ਆ, ਟੈਲਨੋਲ ਦੇ ਕੇ ਵੀ ਬੁਖਾਰ ਨਹੀਂ ਉੱਤਰ ਰਿਹਾ ਹੈਗਾ, 4-5 ਦਿਨ ਹੋ ਗਏ, ਉਸ ਟਾਈਮ 'ਤੇ ਯੂ ਸ਼ੁੱਡ ਡੈਫੀਨੇਟਲੀ ਸੀ ਯੋਰ ਡਾਕਟਰ। ਹੁਣ ਆਪਾਂ ਨੂੰ ਹੋ ਜਾਂਦਾ ਤਾਂ ਆਪਾਂ ਡਾਕਟਰ ਨੂੰ ਦੇਖ ਨਹੀਂ ਸਕਦੇ ਜਾਂ ਡਾਕਟਰ 'ਚ ਅਪੋਇੰਟਮੈਂਟ ਨਹੀਂ ਮਿਲਦੀ। ਮੈਂ ਕਹਿੰਦੀ ਹੁੰਦੀ ਜੇ 3 ਦਿਨਾਂ ਤੋਂ ਬਾਅਦ ਤੁਹਾਨੂੰ ਬੱਚੇ ਨੂੰ ਬੁਖਾਰ ਫਿਰ ਵੀ ਬਹੁਤ ਹਾਈ ਹੋ ਰਿਹਾ, ਮੈਂ ਜਿਵੇਂ ਕਿਹਾ ਬੱਚਾ ਉੱਠ ਨਹੀਂ ਰਿਹਾ, ਨਹੀਂ ਠੀਕ ਹੋ ਰਿਹਾ, ਆਪਦੇ ਡਾਕਟਰ ਨੂੰ ਫੋਨ ਕਰੋ, ਕਲੀਨਿਕ ਦੇ ਵਿੱਚ 2 ਦਿਨਾਂ ਨੂੰ ਵੀ ਅਪੋਇੰਟਮੈਂਟ ਬਣ ਜੂਗੀ, ਉਹਦੇ 'ਚ ਕੋਈ ਹਰਜ ਨਹੀਂ ਹੈਗਾ, ਇੰਨੀ ਕੋਈ ਬਿਮਾਰੀ ਨਾਲ ਬੱਚੇ ਨੂੰ ਕੁਛ ਨਹੀਂ ਹੋਣਾ ਹੈਗਾ। 2 ਸਾਲ ਦਾ ਬੱਚਾ ਕਾਫੀ ਰਿਜ਼ੀਲੀਐਂਟ ਹੁੰਦਾ। ਜਿਹੜਾ ਬੱਚਾ ਮੈਂ ਕਹਿੰਦੀ ਹਾਂ 6 ਮਹੀਨਿਆਂ ਤੋਂ ਘੱਟ ਆ, ਜੇ ਤੁਸੀਂ ਇਹ ਵੀ ਦੱਸਦੇ ਤਾਂ ਮੇਰਾ ਬੱਚਾ ਛੋਟਾ, ਡਾਕਟਰ ਦੇ ਆਫਿਸ ਨੂੰ ਹੀ ਪਤਾ ਹੋਣਾ ਚਾਹੀਦਾ ਤਾਂ ਕਿਹੜਾ ਬੱਚਾ ਦੇਖ ਸਕਦੇ ਆ। ਮੈਂ ਇਹ ਵੀ ਅੰਡਰਸਟੈਂਡ ਕਰਦੀ ਹਾਂ ਆਪਣੇ ਸਿਸਟਮ ਦੀਆਂ ਵੀ ਬਹੁਤ ਲਿਮਿਟੇਸ਼ਨ ਨੇ ਜਿਹੜੀਆਂ ਆਪਾਂ ਸਾਰੇ ਵੀ ਆਰ ਆਲ ਫੇਸਿੰਗ। ਸੋ ਮੈਂ ਇਹ ਕਹਿੰਦੀ ਹੁੰਦੀ ਤਾਂ ਅੰਡਰਸਟੈਂਡ ਕਰੋ, ਜੇ ਤੁਹਾਡਾ ਡਾਕਟਰ ਤੁਹਾਨੂੰ ਕਹਿ ਰਿਹਾ ਮੈਂ ਅੱਜ ਨਹੀਂ ਦੇਖ ਸਕਦਾ, ਪਰ ਯੂ ਨੀਡ ਟੂ ਸੀ ਐਨ ਅਰਜੈਂਟ ਕਲੀਨਿਕ, ਅਰਜੈਂਟ ਕਲੀਨਿਕ ਤੱਕ ਚਲ ਜਾਓ, ਆਪਾਂ ਇਕੱਠਿਆਂ ਨੂੰ ਸਾਰਿਆਂ ਨੂੰ ਥੋੜ੍ਹਾ ਜਿਹਾ ਕੰਮ ਕਰਨਾ ਪੈਣਾ, ਦੈਟ ਹਾਊ ਕੈਨ ਦ ਚਾਈਲਡ ਬੀ ਸੀਨ। ਪਰ 2 ਸਾਲ ਦਾ ਛੋਟਾ ਬੱਚਾ ਜਿਹੜਾ ਮੈਂ ਕਹਿੰਦੀ ਹੁੰਦੀ ਹਾਂ ਜੇ ਨਹੀਂ ਉੱਠ ਰਿਹਾ, ਨਹੀਂ ਪੀ ਰਿਹਾ ਹੈਗਾ, ਉਹਨੂੰ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਹੈ ਲੋੜ। 2 ਸਾਲ ਤੋਂ ਜਿਹੜਾ ਵੱਧ ਆ ਬੱਚਾ, 5 ਦਿਨ ਵੀ ਨਿਕਲ ਜਾਣ ਬੁਖਾਰ ਦੇ ਨਾਲ, 5ਵੇਂ ਦਿਨ 'ਤੇ ਫਿਰ ਵੀ ਬੁਖਾਰ ਹੋ ਰਿਹਾ, ਤਾਂ ਤੁਹਾਨੂੰ ਫਿਕਰ ਕਰਨੀ ਚਾਹੀਦੀ ਹੈ।
ਸੋ ਨਿਟਾਲ ਤਾਂ ਹੋਊਗਾ ਹੀ ਹੋਊਗਾ ਬੱਚਾ ਜਦੋਂ ਬੁਖਾਰ ਚੜ੍ਹੇ।
ਹਾਂਜੀ, ਆਪਾਂ ਨੂੰ ਹੁੰਦਾ ਆ ਜਦੋਂ ਆਪਾਂ ਬਿਮਾਰ ਹੁੰਦੇ, ਆਪਣਾ ਜੀ ਨਹੀਂ ਕਰਦਾ ਉੱਠਣ ਨੂੰ, ਆਪਣਾ ਆਪਾਂ ਬੈੱਡ 'ਚ ਪੈ ਰਹੇ ਨੇ, ਉਹ ਚੀਜ਼ਾਂ ਠੀਕ ਨੇ, ਬੱਚੇ ਨੂੰ ਉਹ ਟਾਈਮ ਦਵੋ ਰੈਸਟ ਕਰਨ ਲਈ। ਸਲੀਪ ਬਹੁਤ ਇੰਪੋਰਟੈਂਟ ਆ ਬੱਚੇ ਲਈ ਬੈਟਰ ਹੋਣ ਲਈ। ਲਿਕੁਇਡ ਹਾਈਡਰੇਸ਼ਨ ਜੇ ਪੀਣ ਨੂੰ ਕੁਛ ਵੀ ਹੋਵੇ, ਆਪਾਂ ਜਿਵੇਂ ਪਾਣੀ ਹੋਵੇ ਜਾਂ ਪੀਡੀਲਾਈਟ ਹੋਵੇ, ਜਿਹੜੀ ਪੋਪਸੀਕਲ ਹੁੰਦੀ ਆ ਉਹ ਵੀ ਦੇ ਦਿਓ, ਜਿਹੜਾ ਬੱਚਾ ਲੈ ਲੂਗਾ ਉਹ ਦੇ ਦਿਓ, ਸਮੂਦੀ ਬੱਚਾ ਪੀ ਲੂਗਾ ਸਮੂਦੀ ਬਣਾ ਕੇ ਦੇ ਦਿਓ। ਇਹੀ ਹੈ, ਖਾਣ ਦੇ ਵਿੱਚ ਉਹ ਬੱਚਾ ਸ਼ਾਇਦ ਨਾ ਖਾਵੇ, ਕੋਈ ਗੱਲ ਨਹੀਂ, ਬੱਚੇ ਨੂੰ ਜਦੋਂ ਬੁਖਾਰ ਹੋਇਆ ਹੁੰਦਾ, ਆਪਾਂ ਨੂੰ ਬੁਖਾਰ ਹੋਇਆ ਹੁੰਦਾ, ਆਪਣਾ ਨਹੀਂ ਜੀ ਕਰਦਾ ਖਾਣ ਨੂੰ, ਬੱਚਾ ਕਿਵੇਂ ਖਾ ਲੂਗਾ। ਸੋ ਉਹ ਚੀਜ਼ਾਂ ਜਿਹੜੀਆਂ ਨੇ ਅਸਾਈਡ ਨੇ, ਹਾਈਡਰੇਸ਼ਨ ਅਤੇ ਰੈਸਟ ਜਿਹੀ ਸਭ ਤੋਂ ਇੰਪੋਰਟੈਂਟ ਹੈਗੀ ਹੈ। ਤੀਸਰੀ ਗੱਲ ਇਹ ਹੁੰਦੀ ਤਾਂ ਜਿਹੜੀ ਟੈਲਨੋਲ ਅਤੇ ਐਡਵਿਲ ਦੇ ਰਹੇ ਹਾਂ ਸਹੀ ਡੋਜ਼ ਦਵੋ, ਅਤੇ ਉਸ ਡੋਜ਼ ਦੇ ਨਾਲ ਇਹ ਵੀ ਦੇਖੋ ਤਾਂ 1/2 ਘੰਟੇ ਨੂੰ ਬੁਖਾਰ ਉੱਤਰ ਰਿਹਾ ਆ, ਅਤੇ ਜੇ ਉੱਤਰ ਰਿਹਾ ਬੱਚਾ ਥੋੜ੍ਹਾ ਜਿਹਾ ਉੱਠ ਕੇ ਕੁਛ ਕਰ ਰਿਹਾ ਹੈਗਾ ਆ, ਔਰ ਦੇ ਫੀਲਿੰਗ ਬੈਟਰ, ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ। ਯੈਸ
ਡਾਕਟਰ, ਕੁਛ ਅਖੀਰ 'ਚ ਦੱਸਣਾ ਚਾਹੂੰਗੀ?
ਮੈਂ ਇਹ ਗੱਲ ਕਹਿੰਦੀ ਨਹੀਂ ਹੈ ਦੈਟ ਜਦੋਂ ਆਪਾਂ ਆਪਣੇ ਥੋੜ੍ਹੀ ਜਿਹੀ ਕਲਚਰ ਦੇ ਵਿੱਚ ਆਪਾਂ ਸੋਚਦੇ ਨੇ ਤਾਂ ਜਦੋਂ ਬੁਖਾਰ ਹੋ ਜਾਂਦਾ ਤਾਂ ਆਪਾਂ ਥੋੜ੍ਹਾ ਜਿਹਾ ਲੂਕ ਵਾਰਮ ਪਾਣੀ ਦੇ ਵਿੱਚ ਬਾਥ ਦੇ ਦਈਏ ਜਾਂ ਘਟਾ ਦਈਏ, ਇਹ ਚੀਜ਼ਾਂ ਆਪਾਂ ਨੂੰ ਐਕਚੁਅਲੀ ਨਹੀਂ ਕਰਨੀਆਂ ਚਾਹੀਦੀਆਂ।
ਜਾਂ ਕੰਬਲ ਵਗੈਰਾ ਵੀ ਦੇ ਦਿੰਦੇ ਹਾਂ, ਜ਼ਿਆਦਾ ਕੱਪੜੇ ਦੇ ਦਿੰਦੇ ਹਾਂ, ਰਜਾਈ 'ਚ ਪਾ ਦਿੰਦੇ ਹਾਂ ਬੱਚਿਆਂ ਨੂੰ, ਉਹ ਨਹੀਂ ਕਰਨਾ ਚਾਹੀਦਾ,
ਉਹ ਨਹੀਂ, ਜ਼ਿਆਦਾ ਨਹੀਂ। ਲਾਈਟ ਬਲੈਂਕਟ, ਲਾਈਟ ਕਲੋਥਿੰਗ ਅਤੇ ਕੰਫਰਟੇਬਲ ਰਹਿਣਾ ਚਾਹੀਦਾ ਆ। ਓਵਰਲੀ ਬੱਚੇ ਨੂੰ ਹੌਟ ਕਰਨਾ ਐਕਚੁਅਲੀ ਉਹਦੇ ਨਾਲ ਬੱਚੇ ਦੀ ਡੀਹਾਈਡਰੇਸ਼ਨ ਜ਼ਿਆਦਾ ਹੁੰਦੀ ਆ, ਜਿਹੜੇ ਬਾਡੀ ਆ ਉਹਨੂੰ ਹੋਰ ਕੰਮ ਕਰਨਾ ਪੈਂਦਾ ਹਾਰਡ, ਸੋ ਉਹਦੇ 'ਚ ਕੋਈ ਫਾਇਦਾ ਨਹੀਂ ਹੈਗਾ।
ਡਾਕਟਰ, ਥੈਂਕ ਯੂ ਸੋ ਮਚ, ਤੁਸੀਂ ਸਾਰੀ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ। ਥੈਂਕ ਯੂ ਸੋ ਮਚ ਫੋਰ ਦੈਟ।
ਥੈਂਕ ਯੂ ਫੋਰ ਹੈਵਿੰਗ ਮੀ।